ਲੋਭ ਬਿਖਿਆ ਬਿਖੈ ਲਾਗੇ ਹਿਰ ਵਿੱਤ ਚਿੱਤ ਦੁਖਾਹੀ। ਬਿਖਿਆ ਮਾਇਆ ਦੇ ਲੋਭ ਦੇ ਵਿੱਚ, ਅਤੇ ਜਿਹੜੇ ਪੰਜ ਵਿਸ਼ੇ ਨੇ ਸ਼ਬਦ ਸਪਰਸ਼ ਆਦਿਕ ਉਹਦੇ ਵਿੱਚ ਉਹ ਲੱਗੇ ਰਹਿੰਦੇ ਨੇ। ਹਿਰ ਵਿੱਤ ਲੋਕਾਂ ਦੇ ਧਨ ਨੂੰ ਚੁਰਾ ਕੇ, ਅਤੇ ਚਿੱਤ ਦੁਖਾਹੀ ਅਤੇ ਹੋਰ ਲੋਕਾਂ ਦੇ ਚਿੱਤ ਦਿਲਾਂ ਨੂੰ ਦਿਖਾਉਂਦੇ ਨੇ। ਖਿਨ ਭੰਗਣਾ ਕੈ ਮਾਨ ਮਾਤੇ ਅਸਰ ਜਾਣਹਿ ਨਾਹੀ। ਹਜ਼ੂਰ ਕਹਿੰਦੇ ਜਿਹੜੇ ਉਹ ਅਸਰ ਰਾਕਸ਼ ਬੁੱਧੀ ਵਾਲੇ ਲੋਕ ਨੇ, ਜਿਹੜੇ ਖਿੰਦੇ ਵਿੱਚ ਹੀ ਨਾਸ ਹੋ ਜਾਣ ਵਾਲੇ ਪਦਾਰਥ ਨੇ, ਮਾਇਆ ਦੇ ਰੰਗ ਰੂਪ ਨੇ। ਤਨ ਜੋਬਨ ਅਰ ਫੁੱਲੜਾ ਨਾਠੀਅੜੇ ਦਿਨ ਚਾਰ, ਪੱਬਣ ਕੇਰੇ ਪਾਤਿਓ ਟਲ ਟੁਲ ਜੁੰਮਣ ਹਾਰ। ਇਹ ਖਿਨ ਭੰਗਰ ਵਸੂਆਂ ਦੇ ਹੰਕਾਰ ਵਿੱਚ ਮਸਤ ਹੋਏ ਰਹਿੰਦੇ ਨੇ, ਤੇ ਅਸਲੀ ਆਪਣੇ ਜੀਵਨ ਦੇ ਮਨੋਰਥ ਨੂੰ ਨਹੀਂ ਸਮਝਦੇ। ਰਹਾਉ ਵਿਸਰਾਮ ਦੇ ਕੀ ਹਜ਼ੂਰ ਫਿਰ ਅੱਗੇ ਫਰਮਾਉਂਦੇ ਹਨ, ਵੇਦ ਸ਼ਾਸਤਰ ਜਨ ਪੁਕਾਰ ਹੈ ਸੁਣੈ ਨਾਹੀਂ ਡੋਰਾ। ਜਿਹੜਾ ਸਾਖਤ ਪੁਰਸ਼ ਹੈ ਉਹ ਡੋਰਾ ਦਾ ਅਰਥ ਬੋਲਾ ਹੁੰਦਾ, ਉਹ ਬਹਿਰਾ ਹੁੰਦਾ, ਸ਼ਰਧਾ ਤੇ ਵਿਚਾਰ ਦੇ ਉਹਦੇ ਕੰਨ ਨਹੀਂ ਹੁੰਦੇ। ਵੇਦ ਸ਼ਾਸਤਰ ਤੇ ਜਿਹੜੇ ਹੋਰ ਮਹਾਂਪੁਰਖ ਨੇ ਬੜਾ ਉੱਚੀ ਬੋਲ ਬੋਲ ਕੇ ਉਪਦੇਸ਼ ਦਿੰਦੇ ਨੇ, ਭਾਈ ਤੁਸੀਂ ਸ਼ਰਾਬ ਨਾ ਪੀਓ, ਨਸ਼ੇ ਨਾ ਵਰਤੋ, ਚੋਰੀ ਨਾ ਕਰੋ, ਯਾਰੀ ਨਾ ਕਰੋ, ਭੈੜੇ ਕੰਮ ਨਾ ਕਰੋ, ਸੁਣੈ ਨਾਹੀਂ ਡੋਰਾ। ਪਰ ਉਹ ਸੁਣਦਾ ਹੀ ਨਹੀਂ, ਕਿਉਂ? ਉਹ ਡੋਰਾ ਬਹਿਰਾ ਹੁੰਦਾ, ਬੋਲਾ ਹੁੰਦਾ, ਜਾਣ ਬੁੱਝ ਕੇ ਬੋਲਾ ਹੋ ਜਾਂਦਾ। ਨਿਪਟ ਬਾਜੀ ਹਾਰ ਮੂਕਾ ਪਛਤਾਇਓ ਮਨ ਭੂਰਾ। ਹਜ਼ੂਰ ਕਹਿੰਦੇ ਨੇ ਭੂਰਾ ਦਾ ਅਰਥ ਭੋਲਾ, ਭਾਵ ਮੂਰਖ, ਬੇਵਕੂਫ। ਨਿਪਟ ਬਾਜੀ ਹਾਰ ਮੂਕਾ, ਨਿਪਟ ਦਾ ਅਰਥ ਹੈ ਵੀ ਅਤਸ਼ਾਹ ਕਰਕੇ, ਜਦੋਂ ਜੀਵਨ ਦੀ ਬਾਜੀ ਹਾਰ ਕੇ ਮੂਕਾ ਦਾ ਅਰਥ ਮੁੱਕ ਜਾਂਦਾ, ਖਤਮ ਹੋ ਜਾਂਦਾ, ਤੇ ਫਿਰ ਬਾਅਦ ਵਿੱਚ ਮਨ ਵਿੱਚ ਪਛਤਾਉਂਦਾ। ਨਿਪਟ ਬਾਜੀ ਹਾਰ ਮੂਕਾ, ਜਦੋਂ ਆਪਣੇ ਜੀਵਨ ਦੀ ਬਾਜੀ ਨੂੰ ਉੱਕਾ ਹੀ ਹਾਰ ਕੇ ਤੇ ਇਹਦਾ ਜੀਵਨ ਵੀ ਮੁੱਕ ਜਾਂਦਾ ਹੈ, ਤੇ ਫਿਰ ਇਹ ਮੂਰਖ ਜੀਵ ਮਨ ਵਿੱਚ ਪਛਤਾਉਂਦਾ ਹੈ। ਭੂਰਾ ਦਾ ਅਰਥ ਭੋਲਾ ਮੂਰਖ ਹੈ, ਮੁੱਖ ਅਰਥ, ਤੇ ਦੂਜਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ, ਨਿਪਟ ਬਾਜੀ ਹਾਰ ਮੂਕਾ ਪਛਤਾਇਓ ਮਨ ਭੂਰਾ। ਹਜ਼ੂਰ ਕਹਿੰਦੇ ਨੇ ਜਦੋਂ ਨਿਪਟ ਅਤਸ਼ਾਹ ਕਰਕੇ ਜੀਵਨ ਦੀ ਬਾਜੀ ਨੂੰ ਹਾਰ ਕੇ ਇਹ ਮਨੁੱਖ ਮੂਕਾ ਦਾ ਅਰਥ ਮੁੱਕ ਜਾਂਦਾ ਹੈ, ਮਰ ਜਾਂਦਾ ਹੈ, ਤੇ ਫਿਰ ਭੂਰਾ ਇਹਨੂੰ ਅੱਗੇ ਦਿਨ ਚੜਿਆ ਵਿਖਾਈ ਦਿੰਦਾ। ਉਥੇ ਦੇਹੋ ਇੱਥੇ ਸਭ ਰਾਤ, ਇੱਥੇ ਤਾਂ ਮਨੁੱਖ ਮੂਹ ਮਾਇਆ ਦੇ ਹਨੇਰੇ ਵਿੱਚ ਹੀ ਪਿਆ ਰਹਿੰਦਾ, ਤੇ ਜਦੋਂ ਅੰਧਾ ਸਮਾਂ ਆਉਂਦਾ ਇਹਦੇ ਲਈ ਫਿਰ ਦਿਨ ਚੜ ਜਾਂਦਾ। ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ, ਪ੍ਰਗਟ ਪਏ ਨਿਦਾਨ ਸਾਹਿਬ ਜਾ ਪੁੱਛੇ ਧਰਮ ਰਾਏ। ਇਉਂ ਜਦੋਂ ਕਾਲ ਦਾ ਦਿਨ ਚੜਦਾ ਹੈ ਨਾ, ਫਿਰ ਉਸ ਵੇਲੇ ਇਹ ਪਾਮਰ ਪੁਰਸ਼ ਪਾਪੀ ਮਨੁੱਖ ਮਨ ਦੇ ਵਿੱਚ ਪਛਤਾਉਂਦਾ ਹੈ। ਦਾਨ ਸਗਲ ਗੈਰ ਵਜਹ ਭਰਿਆ, ਦੀਵਾਨ ਲਿਖੈ ਨਾਮ ਭਰਿਆ। ਲੋ ਹਜ਼ੂਰ ਕਹਿੰਦੇ ਨੇ ਜਿਹੜਾ ਸਾਖਤ ਪੁਰਸ਼ ਹੈ ਉਹਨੇ ਗੈਰ ਵਜਹ ਬਿਨਾਂ ਵਜ੍ਹਾ ਤੋਂ ਹੀ ਸਾਰਾ ਦੰਡ ਭਰਿਆ ਹੈ। ਉਹਦਾ ਮਤਲਬ ਇਹ ਹੈ ਜੇ ਕੋਈ ਉਹਨੇ ਕੋਈ ਪੁੰਨ ਦਾਨ, ਕੋਈ ਧਰਮ ਕਰਮ, ਕੋਈ ਤੀਰਥ ਇਸ਼ਨਾਨ ਕਰ ਵੀ ਲਿਆ ਹੈ ਨਾ, ਤੇ ਫਿਰ ਉਹ ਰਸਤੇ ਦੇ ਵਿੱਚ ਹੀ ਲੁੱਟਿਆ ਗਿਆ। ਜਿਵੇਂ ਸਤਿਗੁਰੂ ਦੇ ਬਚਨ ਹੈ, ਕਰਮ ਧਰਮ ਪਾਖੰਡ ਜੋ ਦਿਸਾ ਹੈ ਤਿੰਨ ਜਮਜਾ ਗਾਤੀ ਲੁੱਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਪਾਮਰ ਪੁਰਸ਼ ਨੇ ਜੇ ਕੋਈ ਪੁੰਨ ਦਾਨ ਕੋਈ ਧਰਮ ਕਰਮ ਕੀਤਾ ਵੀ ਤੇ ਹੋਮੈ ਸਹਿਤ ਕੀਤਾ, ਔਰ ਉਹਦਾ ਉਹਨੇ ਬਿਨਾਂ ਵਜ੍ਹਾ ਹੀ ਅੱਗੇ ਸਾਰਾ ਡੰਨ ਭਰ ਦਿੱਤਾ, ਭਾਵ ਜਮਾ ਨੇ ਉਸਦੇ ਪਾਸੋਂ ਸਭ ਕੁਝ ਖੋਲਿਆ। ਦੀਵਾਨ ਲਿਖਿਆ ਨਾ ਭਰਿਆ, ਤੇ ਉਸ ਵਾਹਿਗੁਰੂ ਦੀ ਕਚਹਿਰੀ ਵਿੱਚ, ਉਸ ਰੱਬ ਦੀ ਦਰਗਾਹ ਦੇ ਵਿੱਚ ਕਿਸੇ ਲੇਖੇ ਨਾ ਪੈ ਸਕਿਆ। ਜਿਹੇ ਕਾਰਜ ਰਹਿ ਉਲਾ ਸੋਏ ਕਾਮ ਨਾ ਕਰਿਆ, ਵੀ ਜਿਸ ਕਾਰਜ ਕਰਕੇ ਇਹਦਾ ਉਲਾ ਦਾ ਅਰਥ ਕੋਈ ਪੜਦਾ ਰਹਿ ਜਾਂਦਾ, ਉਹ ਕੰਮ ਇਸਨੇ ਕੀਤਾ ਹੀ ਨਹੀਂ। ਭਾਵ ਇਹ ਜੇ ਮਨੁੱਖ ਕੋਈ ਇੱਥੇ ਆ ਕੇ ਕੋਈ ਸ਼ੁਭ ਕਰਮ ਕਰਦਾ ਹੈ, ਲੋਕ ਭਲਾਈ ਦਾ ਕੰਮ ਕਰਦਾ ਹੈ, ਕਿਸੇ ਗਰੀਬ ਦੀ ਮਦਦ ਕਰਦਾ ਹੈ, ਕਿਸੇ ਗਰੀਬ ਦਾ ਪਰਦਾ ਢੱਕਦਾ ਹੈ, ਤੇ ਫਿਰ ਵਾਹਿਗੁਰੂ ਉਹਦਾ ਵੀ ਪਰਦਾ ਢੱਕਦਾ। ਤੇ ਜੇ ਹੁਣ ਆਪ ਹੀ ਕਿਸੇ ਦਾ ਪਰਦਾ ਨਹੀਂ ਢੱਕਿਆ ਤੇ ਰੱਬ ਦਾ ਪਰਦਾ ਕਿਵੇਂ ਢੱਕੇਗਾ? ਇਹ ਤੇ ਜਿਹੋ ਜਿਹਾ ਸੀ ਇੱਥੇ ਕਰਦੇ ਉਹ ਜਿਹਾ ਫਲ ਇਹ ਭੋਗਣਾ ਪਵੇਗਾ ਨਾ। ਇੱਕ ਇਤਿਹਾਸਕ ਉਦਾਹਰਣ ਮਹਾਂਪੁਰਖ ਸੁਣਾਉਂਦੇ ਸਨ, ਕਹਿੰਦੇ ਨੇ ਵੀ ਜਦੋਂ ਪਾਂਡਵ ਜੂਏ ਵਿੱਚ ਸਭ ਕੁਝ ਹਾਰ ਗਏ, ਅਖੀਰ ਤੇ ਦਰੋਪਦੀ ਵੀ ਦਾਅ ਤੇ ਲੱਗ ਗਈ, ਤੇ ਜਦੋਂ ਦਰੋਪਦੀ ਦੀ ਬੇਇੱਜ਼ਤੀ ਹੋਣ ਲੱਗੀ ਤਾਂ ਉਸਨੇ ਪਰਮਾਤਮਾ ਨੂੰ ਭਗਵਾਨ ਨੂੰ ਯਾਦ ਕੀਤਾ ਤੇ ਕਹਿੰਦੇ ਨੇ ਫਿਰ ਉਹਦਾ ਪਰਦਾ ਭਗਵਾਨ ਨੇ ਰੱਖਿਆ। ਇਹ ਇੱਕ ਪੁਰਾਤਨ ਉਦਾਹਰਣ ਹੈ, ਇਹ ਇੱਕ ਸਾਖੀ ਹੈ, ਪਰ ਉਹਦੇ ਪਿੱਛੇ ਕਾਰਨ ਸੀ। ਕਹਿੰਦੇ ਨੇ ਬਈ ਕੋਈ ਸਮਾਂ ਸੀ ਕੋਈ ਸਾਧੂ ਗੰਗਾ ਵਿੱਚ ਇਸ਼ਨਾਨ ਕਰ ਰਿਹਾ ਸੀ ਤੇ ਦਰੋਪਦੀ ਵੀ ਉੱਥੇ ਇਸ਼ਨਾਨ ਕਰਨ ਵਾਸਤੇ ਗਈ, ਤੇ ਉਹ ਸਾਧੂ ਜਦੋਂ ਗੰਗਾ ਵਿੱਚ ਇਸ਼ਨਾਨ ਕਰ ਰਿਹਾ ਸੀ ਤੇ ਉਹ ਗੰਗਾ ਦਾ ਪਾਣੀ ਤੇਜ਼ ਸੀ, ਉਹਦੀ ਜਿਹੜੀ ਕੋਈ ਉਹ ਲੰਗੋਟੀ ਬੰਨੀ ਹੋਈ ਸੀ ਉਹ ਜਲ ਦੇ ਵਿੱਚ ਹੀ ਰੁੜ ਗਈ, ਤੇ ਹੁਣ ਉਹ ਸਾਧੂ ਗੰਗਾ ਦੇ ਪਾਣੀ ਵਿੱਚੋਂ ਬਾਹਰ ਨਹੀਂ ਸੀ ਨਿਕਲ ਰਿਹਾ, ਤੇ ਉਹਨੇ ਮਨ ਵਿੱਚ ਸੋਚਿਆ ਬਈ ਹੁਣ ਮੈਂ ਬਾਹਰ ਕਿਵੇਂ ਨਿਕਲਾਂ। ਅਚਾਨਕ ਦਰੋਪਦੀ ਉੱਥੇ ਆਈ ਤੇ ਉਹਨੇ ਉਸ ਦਰੋਪਦੀ ਨੂੰ ਆਖਿਆ ਵੀ ਬੀਬੀ ਤੂੰ ਮੇਰੀ ਮਦਦ ਕਰ, ਮੈਨੂੰ ਕੱਪੜਾ ਚਾਹੀਦਾ, ਕੋਈ ਕੱਪੜਾ ਦੇ। ਉਹਦੇ ਕੋਲ ਹੋਰ ਤੇ ਕੱਪੜਾ ਕੋਈ ਹੈ ਨਹੀਂ ਸੀ ਤੇ ਉਹਨੇ ਆਪਣੀ ਸਾੜੀ ਦੇ ਨਾਲੋਂ ਥੋੜ੍ਹਾ ਜਿਹਾ ਕੱਪੜਾ ਪਾੜ ਕੇ ਉਹ ਸਾਧੂ ਨੂੰ ਦਿੱਤਾ, ਤੇ ਉਹ ਕਹਿੰਦੇ ਨੇ ਉਹ ਜਦੋਂ ਸਾਧੂ ਵਿੱਚ ਗੰਗਾ ਦੇ ਵਿੱਚ ਖੜਾ ਸੀ ਜਦੋਂ ਉਸਨੇ ਕੱਪੜਾ ਪਾੜ ਕੇ ਉਹਦੇ ਵੱਲ ਸੁੱਟਿਆ ਔਰ ਉਹਦੇ ਹੱਥ ਵਿੱਚ ਨਾ ਆਇਆ, ਉਹ ਪਾਣੀ ਵਿੱਚ ਹੀ ਰੁੜ ਗਿਆ। ਫਿਰ ਉਹ ਕਹਿਣ ਲੱਗਾ ਬੀਬੀ ਗੱਲ ਬਣੀ ਨਹੀਂ, ਤੂੰ ਹੋਰ ਕੱਪੜਾ ਦੇ। ਉਹਨੇ ਫਿਰ ਹੋਰ ਪਾੜਿਆ, ਅਖੀਰ ਤੇ ਸਿਰਫ ਉਹਦਾ ਤਨ ਢੱਕਣ ਜੋਗਾ ਹੀ ਕੱਪੜਾ ਰਹਿ ਗਿਆ, ਬਾਕੀ ਸਾਰਾ ਕੱਪੜਾ ਉਸਨੇ ਸਾਧੂ ਨੂੰ ਦੇ ਦਿੱਤਾ। ਤੇ ਫਿਰ ਸਾਧੂ ਨੇ ਕਮਾਈ ਵਾਲਾ ਸੀ ਬਚਨ ਕੀਤਾ, ਚੰਗਾ ਤੂੰ ਮੇਰਾ ਪਰਦਾ ਟਕਿਆ, ਤੇਰਾ ਪਰਦਾ ਭਗਵਾਨ ਟਕੇਗਾ। ਇਸ ਲਈ ਜਿਹੋ ਜਿਹੇ ਕੰਮ ਅਸੀਂ ਕਰਦੇ ਹਾਂ ਨਾ ਤੇ ਇਹੋ ਜਿਹਾ ਫਲ ਸਾਨੂੰ ਪ੍ਰਾਪਤ ਹੁੰਦਾ। ਜੇ ਦਰੋਪਦੀ ਨੇ ਕਿਸੇ ਸਾਧੂ ਨੂੰ ਕੱਪੜਾ ਦਿੱਤਾ ਸੀ ਤੇ ਫਿਰ ਸਾਧੂ ਨੇ ਬਚਨ ਕੀਤਾ ਤੇਰਾ ਪਰਦਾ ਭਗਵਾਨ ਟਕੇਗਾ, ਇਹੋ ਜਿਹੇ ਕੰਮ ਸਾਨੂੰ ਕਰਨੇ ਚਾਹੀਦੇ ਨੇ ਜਿਹਦੇ ਨਾਲ ਕੁਛ ਭਲਾ ਹੋਵੇ। ਜਿਹੇ ਕਾਰਜ ਰਹਿ ਉਲਾ, ਹਜ਼ੂਰ ਕਹਿੰਦੇ ਨੇ ਜਿਸ ਕੰਮ ਦੇ ਨਾਲ ਤੇਰਾ ਉਹਲਾ ਪੜਦਾ ਰਹਿ ਸਕਦਾ ਸੀ ਸੋਏ ਕਾਮਨਾ ਕਰਿਆ ਵੀ ਉਹ ਕੰਮ ਤੂੰ ਕੀਤਾ ਹੀ ਨਹੀਂ। ਐਸੋ ਜਗ ਮੋਹੇ ਗੁਰ ਦਿਖਾਇਓ ਤਉ ਏਕ ਕੀਰਤ ਗਾਇਆ। ਲਓ ਹਜ਼ੂਰ ਕਹਿੰਦੇ ਨੇ ਬਈ ਮੈਨੂੰ ਤੇ ਸਤਿਗੁਰੂ ਨੇ ਇਹੋ ਜਿਹਾ ਸੰਸਾਰ ਦਿਖਾਇਆ ਹੈ, ਭਾਵ ਜਿਹੜਾ ਪਾਂਬਰਾਂ ਦਾ ਜਗਤ ਹੈ, ਸਾਧਾਂ ਦਾ ਜਗਤ ਹੈ, ਇਹੋ ਜਿਹਾ ਸਾਨੂੰ ਸਤਿਗੁਰੂ ਨੇ ਦਿਖਾਇਆ ਤੇ ਅਸੀਂ ਉਹਨਾਂ ਤੋਂ ਬਚ ਕੇ ਸਤਸੰਗਤ ਵਿੱਚ ਆ ਗਏ, ਗੁਰੂ ਦੀ ਸ਼ਰਨ ਵਿੱਚ ਆ ਗਏ, ਇੱਥੇ ਆ ਕੇ ਕੀ ਕੀਤਾ ਤਾਂ ਇਹ ਕੀਰਤ ਗਾਇਆ ਤੇ ਅਸੀਂ ਇੱਕ ਵਾਹਿਗੁਰੂ ਦੀ ਕੀਰਤਨ ਭਗਤੀ ਨੂੰ ਗਾਇਆ। ਕਿਉਂ? ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੁ ਨਾਨਕ ਤਿਸ ਪਯੋ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਇਹ ਕਲਯੁਗ ਦਾ ਪ੍ਰਧਾਨ ਸਾਧਨ ਵਾਹਿਗੁਰੂ ਦੀ ਕੀਰਤਨ ਭਗਤੀ ਹੈ, ਤੇ ਜਦੋਂ ਗੁਰੂ ਨੇ ਸਾਨੂੰ ਸੰਸਾਰ ਦੀ ਇਹੋ ਜਿਹੀ ਹਾਲਤ ਦਿਖਾਈ ਤੇ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਕੇ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦਿੱਤੀ। ਮਾਣ ਤਾਣ ਤਾਜ ਸਿਆਣਪ ਸਰਨ ਨਾਨਕੇ ਆਇਆ। ਲੋ ਹਜ਼ੂਰ ਕਹਿੰਦੇ ਨੇ ਮਨ ਦਾ ਮਾਣ ਛੱਡ ਕੇ, ਤਨ ਦਾ ਤਾਣ ਛੱਡ ਕੇ, ਬੁੱਧੀ ਦੀ ਸਿਆਣਪ ਛੱਡ ਕੇ ਤੇ ਮੈਂ ਤੇ ਇੱਕ ਵਾਹਿਗੁਰੂ ਦੀ ਸ਼ਰਨ ਵਿੱਚ ਆਇਆ ਤੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਸਿਰਫ ਵਾਹਿਗੁਰੂ ਦੀ ਕੀਰਤਨ ਭਗਤੀ ਨੂੰ ਗਾਇਆ। ਬਸ ਇਹਦੇ ਨਾਲ ਹੀ ਮੇਰੇ ਜੀਵਨ ਦੀ ਸਫਲਤਾ ਹੋ ਗਈ। ਆਸਾ ਮਹੱਲਾ ਪੰਜਵਾਂ ਬਾ ਪਾਰ ਗੋਬਿੰਦ ਨਾਏ, ਸਾਧ ਸੰਤ ਮਨਾਏ ਪ੍ਰੇ ਪਾਏ ਗੁਣ ਗਾਏ, ਪੰਚ ਨਾਦ ਤੂਰ ਬਜਾਏ ਰਹਾਓ। ਇਹ ਪੜਤਾਲ ਹੈ ਨਾ, ਪੜਤਾਲ ਦੇ ਵਿੱਚ ਕਿਤੇ ਇੱਕ ਪੰਕਤੀ ਹੁੰਦੀ ਛੋਟੀ ਹੈ, ਫਿਰ ਵੱਡੀਆਂ ਪੰਕਤੀਆਂ ਆ ਜਾਂਦੀਆਂ ਨੇ। ਇਸੇ ਤਰ੍ਹਾਂ ਇਹਦੀ ਵੰਨਗੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖੀ ਹੈ। ਲੋ ਹਜ਼ੂਰ ਕਹਿੰਦੇ ਨੇ ਵਪਾਰ ਗੋਬਿੰਦ ਨਾਏ। ਦੁਨੀਆਂ ਵਿੱਚ ਲੋਕ ਕਈ ਕਿਸਮ ਦਾ ਵਪਾਰ ਕਰਦੇ ਨੇ, ਕਿੰਨੀ ਬਣਜਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸੁਪਾਰੀ, ਸੰਤੋਹ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਅਸੀਂ ਤੇ ਵਾਹਿਗੁਰੂ ਦੇ ਨਾਮ ਦਾ ਹੀ ਵਪਾਰ ਕਰਦੇ ਹਾਂ, ਵਪਾਰ ਗੋਬਿੰਦ ਨਾਲ ਹੈ। ਹਜ਼ੂਰ ਕਹਿੰਦੇ ਅਸੀਂ ਗੋਬਿੰਦ ਦੇ ਨਾਮ ਦੇ ਵਪਾਰ ਦੇ ਵਿੱਚ ਲੱਗੇ ਹਾਂ, ਔਰ ਇਸ ਵਪਾਰ ਦੇ ਵਿੱਚ ਸਫਲਤਾ ਪ੍ਰਾਪਤ ਕਰਨ ਵਾਸਤੇ ਤੁਸਾਂ ਕੀ ਕੀਤਾ? ਸਾਧ ਸੰਤ ਮਨਾਏ। ਜਿਹੜੇ ਸਾਧ ਜਿਨ੍ਹਾਂ ਨੇ ਅਸਾਧ ਮਨ ਨੂੰ ਸਾਧਿਆ ਸੀ, ਤੇ ਸੰਤ ਉਹ ਮਹਾਂਪੁਰਖ ਜਿਹੜੇ ਸੁਆਸ ਗ੍ਰਾਸ ਵਾਹਿਗੁਰੂ ਦਾ ਸਿਮਰਨ ਕਰਦੇ ਸਨ, ਅਸਾਂ ਉਹਨਾਂ ਨੂੰ ਮਨਾਇਆ, ਉਹਨਾਂ ਨੂੰ ਪ੍ਰਸੰਨ ਕੀਤਾ। ਕਿਉਂਕਿ ਜਦੋਂ ਆਪਾਂ ਕੋਈ ਵਪਾਰ ਕਰਨਾ ਹੋਵੇ ਨਾ, ਤੇ ਜਿਹੜੇ ਦੂਜੇ ਸਾਡੇ ਪਾਰਟਨਰ ਹੁੰਦੇ ਨੇ, ਉਹਨਾਂ ਦੇ ਨਾਲ ਬੈਠ ਕੇ ਸਲਾਹ ਕਰਨੀ ਪੈਂਦੀ, ਹਰ ਇੱਕ ਦਾ ਵਿਸ਼ਵਾਸ ਜਿੱਤਣਾ ਪੈਂਦਾ, ਹਰ ਇੱਕ ਨੂੰ ਖੁਸ਼ ਕਰਨਾ ਪੈਂਦਾ, ਤੇ ਫਿਰ ਵਪਾਰ ਦੇ ਵਿੱਚ ਕਾਮਯਾਬੀ ਮਿਲਦੀ ਹੈ। ਹਜ਼ੂਰ ਕਹਿੰਦੇ ਨੇ ਅਸੀਂ ਵੀ ਉਸ ਵਾਹਿਗੁਰੂ ਦੇ ਨਾਮ ਦਾ ਵਪਾਰ ਕਰਨ ਦੇ ਲਈ ਜਿਹੜੇ ਨਾਮ ਦੇ ਵਪਾਰੀ ਮਹਾਂਪੁਰਖ ਸਨ, ਉਹਨਾਂ ਨੂੰ ਪ੍ਰਸੰਨ ਕੀਤਾ, ਤੇ ਫਿਰ ਕੀ ਹੋਇਆ? 99 ਕਰਕੇ ਅੱਗੇ ਅਰਥ ਲੱਗੇਗਾ। ਗੁਣ ਗਾਏ, ਅਸੀਂ ਵਾਹਿਗੁਰੂ ਦੇ ਗੁਣ ਗਾਏ। ਕਿਵੇਂ ਗਾਏ? ਪੰਜ ਨਾਦ ਤੂਰ ਵਜਾਏ, ਜਿਹੜੇ ਪੰਜ ਸਾਜਾਂ ਦੇ, ਪੰਜ ਵਾਜਿਆਂ ਦੇ ਨਾਦ ਸ਼ਬਦ ਵਜਾਏ। ਪੁਰਾਣੇ ਸਮੇਂ ਦੇ ਵਿੱਚ ਬਈ ਰਬਾਬ, ਸਰੰਦਾ, ਮਰਦੰਗ, ਖੜਤਾਲਾਂ ਤੇ ਛੈਣੇ, ਇਹ ਪੰਜ ਸਾਜ ਕੀਰਤਨ ਦੇ ਵਿੱਚ ਵਰਤੇ ਜਾਂਦੇ ਸਨ। ਪੰਜ ਨਾਦ ਤੂਰ ਵਜਾਏ, ਅਸੀਂ ਪੰਜ ਸੰਗਿਆ ਵਾਲੇ ਵਾਜਿਆਂ ਦੇ ਸ਼ਬਦ ਵਜਾਏ, ਇਸ ਢੰਗ ਦੇ ਨਾਲ ਵਾਹਿਗੁਰੂ ਦੇ ਗੁਣ ਗਾਏ, ਤੇ ਫਿਰ ਕੀ ਹੋਇਆ? ਪ੍ਰੇ ਪਾਏ, ਅਸੀਂ ਉਸ ਪਤੀ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਿਆ। ਨਾਮ ਦਾ ਵਪਾਰ ਕਰਨ ਦੇ ਲਈ ਮਹਾਂਪੁਰਖਾਂ ਨੂੰ ਪ੍ਰਸੰਨ ਕੀਤਾ, ਤੇ ਫਿਰ ਵਾਹਿਗੁਰੂ ਦੇ ਗੁਣ ਗਾਏ, ਤੇ ਪੰਜ ਵਾਜਿਆਂ ਦੇ ਸ਼ਬਦ ਵੀ ਵਜਾਏ, ਭਾਵ ਸੰਗੀਤਮਈ ਧੁਨੀ ਦੇ ਨਾਲ ਜਦੋਂ ਵਾਹਿਗੁਰੂ ਦਾ ਜਸ ਕੀਰਤਨ ਕੀਤਾ, ਪ੍ਰੇ ਪਾਏ, ਇਹਦੇ ਨਾਲ ਸਾਨੂੰ ਵਾਹਿਗੁਰੂ ਜੀ ਪ੍ਰਾਪਤ ਹੋ ਗਏ। ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਕਿਰਪਾ ਪਾਏ ਸਹਿਜਾਏ ਦਰਸਾਏ ਅਬ ਰਾਤਿਆ ਗੋਬਿੰਦ ਸਿਉਂ। ਕਿਰਪਾ ਪਾਏ, ਹਜ਼ੂਰ ਕਹਿੰਦੀ ਅਸੀਂ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਜੀ ਨੂੰ ਪ੍ਰਾਪਤ ਕੀਤਾ ਹੈ। ਸਹਿਜਾਏ, ਤੇ ਆਤਮਕ ਅਡੋਲ ਅਵਸਥਾ ਪ੍ਰਾਪਤ ਕਰਕੇ ਦਰਸਾਏ ਕਿ ਅਸੀਂ ਵਾਹਿਗੁਰੂ ਜੀ ਦੇ ਦਰਸ਼ਨ ਕੀਤੇ। ਪਹਿਲਾਂ ਗੁਰੂ ਦੀ ਕਿਰਪਾ ਦੁਆਰਾ ਵਾਹਿਗੁਰੂ ਜੀ ਮਿਲੇ, ਤੇ ਫਿਰ ਆਤਮਕ ਅਡੋਲ ਅਵਸਥਾ ਦੁਆਰਾ ਵਾਹਿਗੁਰੂ ਜੀ ਦੇ ਦਰਸ਼ਨ ਹੋਏ। ਅਬ ਰਾਤਿਆ ਗੋਬਿੰਦ ਸਿੰਘ, ਹੁਣ ਸਾਡਾ ਮਨ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਐਨ ਰੰਗਿਆ ਹੋਇਆ ਹੈ, ਉਸ ਪ੍ਰਭੂ ਦੇ ਪ੍ਰੇਮ ਦੇ ਨਾਲ, ਭਗਤੀ ਦੇ ਨਾਲ ਐਨ ਤਦਾਕਾਰ ਹੋਇਆ ਹੋਇਆ ਹੈ। ਸੰਤ ਸੇਵ ਪ੍ਰੀਤ ਨਾਥ ਰੰਗ ਲਾਲਣ ਲਾਏ। ਹਜ਼ੂਰ ਫਰਮਾਉਂਦੇ ਨੇ ਅਸਾਂ ਸੰਤ ਸੇਵ ਨਾਲ ਸੰਤਾਂ ਦੀ ਸੇਵਾ ਵੀ ਕੀਤੀ। ਪ੍ਰੀਤ ਨਾਥ, ਤੇ ਨਾਥ ਜੋ ਪਤੀ ਪਰਮੇਸ਼ਰ ਹੈ, ਉਹਦੇ ਨਾਲ ਪ੍ਰੀਤੀ ਵੀ ਕੀਤੀ। ਸੰਤ ਰੱਬ ਦੀਆਂ ਸੁਹਾਗਣਾਂ ਨੇ, ਉਹਨਾਂ ਦੀ ਸੇਵਾ ਕੀਤੀ, ਤੇ ਨਾਲ ਵਾਹਿਗੁਰੂ ਦੇ ਨਾਲ ਵੀ ਪ੍ਰੇਮ ਕੀਤਾ, ਰੰਗ ਲਾਲਣ ਲਾਏ, ਤੇ ਫਿਰ ਉਸ ਲਾਲਣ ਪਿਆਰੇ ਪ੍ਰਭੂ ਨੇ ਰੰਗ ਲਾ ਦਿੱਤੇ, ਭਾਵ ਉਹ ਆ ਕੇ ਮਿਲਿਆ ਤੇ ਰੌਣਕਾਂ ਬਖਸ਼ਿਸ਼ ਕਰ ਦਿੱਤੀਆਂ। ਗੁਣ ਗਿਆਨ ਮਨ ਦ੍ਰਿੜਾਏ ਰਹਿਸਾਏ ਨਹੀਂ ਆਏ ਸਹਿਜਾਏ ਮਨ ਨਿਧਾਨ ਪਾਏ। ਗੁਰ ਗਿਆਨ ਮਨ ਦ੍ਰਿੜਾਏ, ਗੁਰੂ ਦੇ ਗਿਆਨ ਨੂੰ ਅਸਾਂ ਆਪਣੇ ਮਨ ਵਿੱਚ ਦ੍ਰਿੜ ਕੀਤਾ। ਰਹਿਸਾਏ, ਤੇ ਸਾਨੂੰ ਫਿਰ ਆਨੰਦ ਦੀ ਅਵਸਥਾ ਪ੍ਰਾਪਤ ਹੋ ਗਈ। ਜਦੋਂ ਗੁਰੂ ਦਾ ਗਿਆਨ ਮਨ ਵਿੱਚ ਵਸਾਇਆ, ਤੇ ਸਾਨੂੰ ਆਤਮਕ ਆਨੰਦ ਵਾਲੀ ਅਵਸਥਾ ਪ੍ਰਾਪਤ ਹੋ ਗਈ। ਨਹੀਂ ਆਏ, ਫਿਰ ਅਸੀਂ ਉਸ ਆਨੰਦੀ ਅਵਸਥਾ ਤੋਂ ਬਾਹਰ ਨਹੀਂ ਆਏ। ਸਹਿਜਾਏ, ਮਨ ਨਿਧਾਨ ਪਾਏ, ਤੇ ਫਿਰ ਅੱਗੇ ਸਹਿਜਾਏ ਦਾ ਅਰਥ ਹੈ ਆਤਮਕ ਅਡੋਲ ਅਵਸਥਾ ਦੁਆਰਾ ਅਥਵਾ ਸ਼ਾਂਤੀ ਤੇ ਬੜੇ ਧੀਰਜ ਦੇ ਨਾਲ ਅਸੀਂ ਅੱਗੇ ਸੇਵਾ ਤੇ ਸਿਮਰਨ ਕਰਦਿਆਂ ਹੋਇਆਂ ਮਨ ਨਿਧਾਨ ਪਾਏ, ਆਪਣੇ ਮਨ ਦੇ ਵਿੱਚੋਂ ਨਾਮ ਦਾ ਭਗਤੀ ਦਾ ਖਜ਼ਾਨਾ ਪ੍ਰਾਪਤ ਕਰ ਲਿਆ ਹੈ। ਨਿਧਾਨ ਇੱਕ ਬਚਨ ਹੈ, ਮਨ ਨਿਧਾਨ ਪਾਏ, ਅਸੀਂ ਆਪਣੇ ਮਨ ਦੇ ਵਿੱਚੋਂ ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲਿਆ ਹੈ। ਸਭ ਤਜੀ ਮਨੈ ਕੀ ਕਾਮ ਕਰਾ। ਹਜ਼ੂਰ ਕਹਿੰਦੇ ਨੇ ਹੁਣ ਅਸੀਂ ਆਪਣੇ ਮਨ ਦੀ ਜਿੰਨੀ ਵੀ ਕਾਮ ਕਰਾ, ਵੀ ਕਾਮ ਕਿਰਿਆ ਸੀ, ਕਾਮ ਚੇਸ਼ਟਾ ਸੀ, ਉਹ ਸਾਰੀ ਹੀ ਛੱਡ ਦਿੱਤੀ। ਅਥਵਾ ਸਭ ਤਜੀ ਮਨੈ ਕੀ ਕਾਮ ਕਰਾ। ਹਜ਼ੂਰ ਕਹਿੰਦੇ ਨੇ ਵੀ ਜਿਹੜੀ ਮਨ ਦੀ ਜਿਹੜੀ ਕਾਮਨਾ ਵਾਲੀ ਕਰਾ ਦਾ ਅਰਥ ਕਾਰ ਸੀ, ਉਹ ਵੀ ਅਸਾਂ ਛੱਡ ਦਿੱਤੀ। ਚਿਰ 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 ਭਇਆ, ਮਨ ਬਹੁਤ ਪਿਆਸ ਲੱਗੀ। ਮਤਲਬ ਹਜ਼ੂਰ ਕਹਿੰਦੇ ਨੇ ਅਸੀਂ ਪਹਿਲੇ ਜਗਿਆਸਾ ਕਾਲ ਦੇ ਵਿੱਚ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਵੀ ਕੀਤੀਆਂ। ਹੇ ਵਾਹਿਗੁਰੂ ਜੀ, ਹੁਣ ਤੇ ਬੜਾ ਚਿਰ ਹੋ ਗਿਆ ਹੈ, ਸਤਯੁਗ ਵੀ ਲੰਘ ਗਿਆ, ਤ੍ਰੇਤਾ ਵੀ ਲੰਘ ਗਿਆ, ਦੁਆਪਰ ਵੀ ਲੰਘ ਗਿਆ, ਤੇ ਚਿਰ ਚੌਥਾ ਸ਼ਬਦ ਵੀ, ਹੁਣ ਤੇ ਕਲਯੁਗ ਵੀ ਬੀਤ ਰਿਹਾ ਹੈ। ਚਿਰ 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 ਚਾਰ ਵਾਰੀ ਲਿਖਿਆ ਹੈ ਵੀ ਮਤਲਬ ਚਾਰ ਯੁਗਾਂ ਦਾ ਸਮਾਂ ਲੰਘ ਗਿਆ, ਬੜਾ ਚਿਰ ਹੋ ਗਿਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਬਹੁਤ ਜਨਮ ਭਰਮ ਤੈ ਹਾਰਿਓ, ਅਸਤਰ ਮਤ ਨਹੀਂ ਪਾਈ, ਮਨ ਬਹੁਤ ਪਿਆਸ ਲੱਗੀ। ਮਹਾਰਾਜ, ਹੁਣ ਤਾਂ ਸਾਡੇ ਮਨ ਦੇ ਵਿੱਚ ਬਹੁਤ ਹੀ ਦਰਸ਼ਨਾਂ ਦੀ ਪਿਆਸ ਲੱਗੀ ਹੈ। ਹਰ ਦਰਸ਼ਨੋਂ ਦਿਖਾਵਹੋ ਮੋਹੇ ਤੁਮ ਬਤਾਵਹੋ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਸਾਂ ਅਰਦਾਸਾਂ ਕੀਤੀਆਂ, ਹਰ ਦਰਸ਼ਨੋਂ ਦਿਖਾਵੋ। ਹੇ ਵਾਹਿਗੁਰੂ ਜੀ, ਤੁਸੀਂ ਹੁਣ ਕਿਰਪਾ ਕਰਕੇ ਸਾਨੂੰ ਆਪਣਾ ਦਰਸ਼ਨ ਦਿਖਾਓ, ਬੜਾ ਚਿਰ ਹੋ ਗਿਆ, ਮੋਹੇ ਤੁਮ ਬਤਾਵੋ, ਤੇ ਕਿਰਪਾ ਕਰਕੇ ਹੁਣ ਮਿਲਣ ਦਾ ਰਸਤਾ ਵੀ ਤੁਸੀਂ ਦੱਸੋ। ਮੈਨੂੰ ਨੀ ਕੁਛ ਵੀ ਪਤਾ ਮੈਂ ਕਿਵੇਂ ਤੁਹਾਨੂੰ ਮਿਲ ਸਕਦਾ ਹਾਂ, ਬਸ ਮੇਰੀ ਤੀ ਅਰਦਾਸ ਹੈ, ਚਿਰ ਬੜਾ ਹੋ ਗਿਆ, ਸਮਾਂ ਬਹੁਤ ਲੰਬਾ ਹੋ ਗਿਆ, ਹੁਣ ਤੁਸੀਂ ਮੈਨੂੰ ਦਰਸ਼ਨ ਬਖਸ਼ੋ ਤੇ ਨਾਲ ਮੈਨੂੰ ਮਿਲਣ ਦਾ ਰਸਤਾ ਦੱਸੋ। ਨਾਨਕ ਦੀਨ ਸ਼ਰਨ ਆਏ ਗੱਲ ਲਾਏ। ਲੋੜ ਅੰਤਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਨੇ ਜਦੋਂ ਅਸੀਂ ਬੇਨਤੀਆਂ ਕੀਤੀਆਂ ਤੇ ਦੀਨ ਆਜਿਜ਼ ਹੋ ਕੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਗਏ, ਗੱਲ ਲਾਏ ਤੇ ਵਾਹਿਗੁਰੂ ਨੇ ਸਾਨੂੰ ਆਪਣੇ ਗੱਲ ਦੇ ਨਾਲ ਲਾ ਲਿਆ। ਜਦੋਂ ਅਰਦਾਸਾਂ ਬੇਨਤੀਆਂ ਕੀਤੀਆਂ, ਵਾਹਿਗੁਰੂ ਦੇ ਦਰ ਪ੍ਰਵਾਨ ਹੋਈਆਂ ਤੇ ਅਸੀਂ ਦੀਨ ਗਰੀਬ ਹੋ ਕੇ ਆਜਿਜ਼ ਹੋ ਕੇ ਵਾਹਿਗੁਰੂ ਦੀ ਸ਼ਰਨ ਆਏ ਤੇ ਉਹਨੇ ਸਾਨੂੰ ਆਪਣੀ ਗੱਲ ਦੇ ਨਾਲ ਲਾ ਲਿਆ। ਆਸਾ ਮਹੱਲਾ ਪੰਜਵਾਂ, ਕੋ ਬਿਖਮ ਗਾਰ ਤੋਰੈ, ਆਸ ਪਿਆਸ ਤੋਹ ਮੋਹ, ਭਰਮ ਹੀ ਤੇ ਹੋਰੈ ਰਹਾਉ। ਹੁਣ ਇਸ ਅਗਲੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਕੋ ਬਿਖਮ ਗਾਰ ਤੋਰੈ, ਹੇ ਭਾਈ, ਕੋਈ ਐਸਾ ਮਹਾਂਪੁਰਖ ਹੈ, ਕੋਈ ਐਸਾ ਸੰਤ ਸੂਰਮਾ ਹੈ, ਕੋਈ ਐਸਾ ਸੰਤ ਸਿਪਾਹੀ ਹੈ, ਕੋਈ ਐਸਾ ਗੁਰੂ ਦਾ ਖਾਲਸਾ ਹੈ ਜਿਹੜਾ ਬਿਖਮ ਗਾਰ, ਗਾਰ ਇੱਥੇ ਗੜ ਸ਼ਬਦ ਤੋਂ ਗਾਰ ਸ਼ਬਦ ਬਣਿਆ, ਅਰਥ ਹੈ ਕਿਲਾ, ਗੜ ਕਿਲੇ ਨੂੰ ਕਹਿੰਦੇ ਨੇ। ਕੋਈ ਬਿਖਮ ਗਾਰ ਤੋਰੈ, ਇਹ ਜਿਹੜਾ ਅੰਤਹਿਕਰਨ ਦਾ ਕਿਲਾ ਹੈ, ਇਹ ਬੜਾ ਬਿਖੜਾ ਹੈ, ਅਜਿੱਤ ਕਿਲਾ ਹੈ ਤੇ ਬੜਾ ਆਕੀ ਕਿਲਾ ਹੈ। ਕੋਈ ਐਸਾ ਹੈ ਮਹਾਂਪੁਰਖ ਜਿਹੜਾ ਇਸ ਬੇਖਮ ਗੜ੍ਹ ਨੂੰ, ਇਸ ਆਕੀ ਕਿਲੇ ਨੂੰ ਤੋੜ ਦੇਵੇ। ਆਸ ਪਿਆਸ ਤੋਹ ਮੋਹ, ਸਾਡੇ ਮਨ ਦੇ ਵਿੱਚ ਆਸਾ ਹੈ, ਪਿਆਸ ਹੈ, ਤੋਹ ਧੋਖਾ ਵੀ ਹੈ ਤੇ ਮੋਹ ਵੀ ਹੈ, ਪਰਮ ਹੀ ਤੇ ਹੋਰੈ, ਤੇ ਸਾਨੂੰ ਪਰਮ ਤੋਂ ਹੋੜੈ ਦਾ ਅਰਥ ਹੋੜ ਦੇਵੇ, ਮੋੜ ਦੇਵੇ, ਭਾਵ ਇਹ ਜਿਹੜੀ ਆਸਾ ਤੇ ਤ੍ਰਿਸ਼ਨਾ ਨੇ, ਧੋ ਤੇ ਮੋਹ ਹੈ ਤੇ ਭਰਮ ਨੇ, ਇਹਨਾਂ ਪੰਜ ਸੂਰਮਿਆਂ ਤੋਂ, ਇਹਨਾਂ ਪੰਜ ਦੁਸ਼ਮਣਾਂ ਤੋਂ ਸਾਡੇ ਮਨ ਨੂੰ ਹੋੜ ਦੇਵੇ, ਰੋਕ ਲਾ ਦੇਵੇ। ਕੋਈ ਐਸਾ ਮਹਾਂਪੁਰਖ ਹੈ, ਇਹੋ ਜਿਹਾ ਮਹਾਂਪੁਰਖ ਕੋਈ ਵਿਰਲਾ ਹੀ ਸਾਨੂੰ ਮਿਲ ਸਕਦਾ ਹੈ। ਅਥਵਾ ਕੋ ਬਿਖਮ ਗਾਰ ਤੋਰੈ, ਜਿਹੜਾ ਗਾਰ ਸ਼ਬਦ ਹੈ, ਗਾਰ ਹਿੰਦੀ ਵਿੱਚ ਗਾਰ ਗਾਲ ਨੂੰ ਵੀ ਕਹਿੰਦੇ ਨੇ, ਤੇ ਗਾਰ ਦੂਸਰਾ ਅਰਥ ਗਾਰ ਕੰਦਰਾ ਗੁਫਾ ਨੂੰ ਵੀ ਕਹਿੰਦੇ ਨੇ, ਤੇ ਤੀਸਰਾ ਗਾਰ ਦਾ ਅਰਥ ਵਿਦਵਾਨਾਂ ਨੇ ਵੀ ਜਿਲਣ ਵੀ ਕੀਤਾ, ਗਾਰ ਵੀ ਗਾਰੇ ਸ਼ਬਦ ਤੋਂ ਵੀ ਜਿਹੜੀ ਜਿਲਣ ਹੈ। ਪਰ ਇੱਥੇ ਤੋਰੈ ਦਾ ਜਿਹੜਾ ਲਫ਼ਜ਼ ਹੈ ਨਾ, ਉਹ ਗਾਰ ਗੜ੍ਹ ਦੇ ਨਾਲ ਮੇਲ ਖਾਂਦਾ, ਇਸ ਲਈ ਸਿਧਾਂਤਕ ਅਰਥ ਗਾਰ ਗੜ੍ਹ ਕਿਲੇ ਦਾ ਭਾਵ ਲੈਣਾ ਹੈ। ਇਹੀ ਜਿਹੜੇ ਕੁਛ ਵਿਦਵਾਨਾਂ ਨੇ ਮੁੱਖ ਅਰਥ ਇਹੀ ਕੀਤਾ ਹੈ, ਤੇ ਕੁਛ ਵਿਦਵਾਨਾਂ ਨੇ ਗਾਰ ਦਾ ਅਰਥ ਗੰਢ ਵੀ ਕੀਤਾ, ਵੀ ਹਿੰਦੀ ਵਿੱਚ ਗਾਰ ਗਾਂਠ ਸ਼ਬਦ ਤੋਂ ਗਾਰ ਸ਼ਬਦ ਬਣੇ ਹੈ, ਵੀ ਇਸ ਬਿਖਮ ਗੰਢ ਨੂੰ ਖੋਲ ਦੇਵੇ, ਉਹ ਜਿਹੜੀ ਬਿਖਮ ਗੰਢ ਹੈ ਚਿਤ ਜੜ ਗ੍ਰੰਥੀ ਦੀ, ਉਹਨੂੰ ਤੋੜ ਦੇਵੇ। ਪਰ ਇਹ ਵੀ ਅਰਥ ਪੂਰਾ ਸ਼ਬਦ ਦੇ ਨਾਲ ਮੇਲ ਨਹੀਂ ਖਾਂਦਾ। ਕੋ ਬਿਖਮ ਗਾਰ ਤੋੜੈ, ਵੀ ਇਹ ਜਿਹੜਾ ਮਨ ਹੈ, ਬੜਾ ਆਕੀ ਗਾਰ ਗੜ ਕਿਲਾ ਹੈ, ਇਹਨੂੰ ਕੋਈ ਤੋੜ ਦੇਵੇ, ਇਹ ਸਿਧਾਂਤਕ ਅਰਥ ਵਧੇਰੇ ਟੁਕਦਾ ਹੈ। ਤੇ ਜਿਹੜੇ ਆ ਸੂਰਮੇ ਨੇ, ਇਸ ਬੇਖਮ ਇਹ ਕਿਲੇ ਦੇ ਉੱਤੇ ਆਕੀ ਹੋਈ ਹੋਏ ਨੇ। ਆਸਾ ਹੈ, ਤ੍ਰਿਸ਼ਨਾ ਹੈ, ਤੋਹ ਹੈ, ਮੋਹ ਹੈ, ਪਰਮ ਹੈ। ਪਰਮ ਹੀ ਤੇ ਹੋਰ ਹੈ ਜਿਹੜਾ ਇਹਨਾਂ ਵੱਲੋਂ ਸਾਡੇ ਮਨ ਨੂੰ ਹੋੜ ਦੇਵੇ, ਮਨ ਨੂੰ ਰੋਕ ਦੇਵੇ, ਮਨ ਨੂੰ ਮੋੜ ਦੇਵੇ। ਕੋਈ ਐਸਾ ਮਹਾਂਪੁਰਖ ਹੈ, ਕੋਈ ਐਸਾ ਸੂਰਮਾ ਹੈ, ਐਸਾ ਸੂਰਮਾ ਕੋਈ ਵਿਰਲਾ ਹੀ ਮਿਲ ਸਕਦਾ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਕਾਮ ਕ੍ਰੋਧ ਲੋਭ ਮਾਨ ਇਹ ਵਿਆਦ ਸ਼ੋਰ ਹੈ। ਕੋਈ ਐਸਾ ਹੈ ਮਹਾਂਪੁਰਖ, ਆ ਜਿਹੜੇ ਵਿਕਾਰ ਨੇ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਮਾਨ ਹੰਕਾਰ ਹੈ, ਤੇ ਨਾਲ ਮੋਹ ਵੀ ਗ੍ਰਹਿਣ ਕਰ ਲਓ, ਇਹ ਵਿਆਦ ਸ਼ੋਰ ਹੈ ਜਿਹੜਾ ਇਹਨਾਂ ਬਿਮਾਰੀਆਂ ਤੋਂ ਸਾਡਾ ਖਹਿੜਾ ਛੁਡਾ ਦੇਵੇ। ਕੋਈ ਹੈ ਐਸਾ ਮਹਾਂਪੁਰਖ, ਸੰਤ ਸੰਗ ਨਾਮ ਰੰਗ ਗੁਣ ਗੋਬਿੰਦ ਗਾਵੋ। ਹਜ਼ੂਰ ਕਹਿੰਦੇ ਨੇ, ਹਾਂ ਇਹੋ ਜਿਹੇ ਸੂਰਮੇ ਸੰਤ ਮਹਾਂਪੁਰਖ ਨੇ, ਮੈਂ ਉਹਨਾਂ ਸੰਤਾਂ ਦੀ ਸੰਗਤ ਵਿੱਚ ਜਾ ਕੇ ਤੇ ਨਾਮ ਰੰਗ ਆਪਣੇ ਮਨ ਨੂੰ ਨਾਮ ਦੇ ਰੰਗ ਵਿੱਚ ਰੰਗ ਕੇ ਗੁਣ ਗੋਬਿੰਦ ਗਾਵੋ, ਤੇ ਮੈਂ ਉਸ ਗੋਬਿੰਦ ਦੇ ਗੁਣਾਂ ਨੂੰ ਹੁਣ ਗਾ ਰਿਹਾ ਹਾਂ। ਅੰਨ ਦਿਨੋਂ ਪ੍ਰਭ ਤੇ ਆਵੋ, ਪ੍ਰਮ ਭੀਤ ਜੀਤ ਮਿਟਾਵੋ, ਨਿਦ ਨਾਮ ਨਾਨਕ ਮੂਰੇ। ਲੋ ਹਜ਼ੂਰ ਕਹਿੰਦੇ ਨੇ, ਭਾਈ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਅੰਨ ਦਿਨੋਂ ਪ੍ਰਭ ਤੇ ਆਵੋ, ਮੈਂ ਦਿਨ ਰਾਤ ਵਾਹਿਗੁਰੂ ਦਾ ਸਿਮਰਨ ਵੀ ਕਰਦਾ ਹਾਂ, ਤੇ ਇਸ ਢੰਗ ਦੇ ਨਾਲ ਪ੍ਰਮ ਜੀ ਪ੍ਰਮ ਪੀਤ ਜੀਤ ਮਿਟਾਵੋ। ਜਿਹੜੀ ਭਰਮ ਦੀ ਪੀਤ ਕੰਧ ਹੈ, ਕਿਉਂਕਿ ਕਿਲੇ ਦੀ ਕੰਧ ਬੜੀ ਮਜ਼ਬੂਤ ਹੁੰਦੀ ਹੈ, ਜਿਹੜਾ ਪੀਤ ਸ਼ਬਦ ਹੈ ਇਹ ਵੀ ਉਸ ਗਾਰ ਗੜ੍ਹ ਕਿਲੇ ਦੇ ਅਰਥ ਨੂੰ ਸਪਸ਼ਟ ਕਰ ਰਿਹਾ ਹੈ। ਪ੍ਰਮ ਪੀਤ ਇਹ ਜਿਹੜੀ ਭਰਮ ਦੀ ਦੀਵਾਰ ਹੈ, ਇਹ ਟੌਣੀ ਬੜੀ ਸਖਤ ਹੈ। ਇਸ ਭਰਮ ਦੀ ਪੀਤ ਦੀਵਾਰ ਨੂੰ, ਫਸੀਲ ਨੂੰ, ਕੋਟ ਨੂੰ ਢਾ ਕੇ ਤੇ ਇਸ ਆਕੀ ਕਿਲੇ ਨੂੰ ਜਿੱਤ ਕੇ ਤੇ ਮਿਟਾਵੋ, ਵੀ ਜਿਹੜਾ ਦੁਸ਼ਮਣ ਨੂੰ ਖਤਮ ਕਰ ਦੇਵੇ, ਇਸ ਆਕੀ ਕਿਲੇ ਨੂੰ ਖਤਮ ਕਰ ਦੇਵੇ, ਤੇ ਫਿਰ ਉਹ ਅਸਲੀ ਸੂਰਮਾ ਆਪਣੇ ਆਪ ਨੂੰ ਸੁਧਵਾ ਸਕਦਾ ਹੈ। ਨਿਦ ਨਾਮ ਨਾਨਕ ਮੂਰੇ। ਹਜ਼ੂਰ ਕਹਿੰਦੇ ਨੇ, ਅਸਾਂ ਮਹਾਂਪੁਰਖਾਂ ਦੀ ਸੰਗਤ ਕੀਤੀ, ਨਾਮ ਦੇ ਰੰਗ ਵਿੱਚ ਆਪਣੇ ਮਨ ਨੂੰ ਰੰਗ ਕੇ ਵਾਹਿਗੁਰੂ ਦੇ ਗੁਣ ਗਾਉਂਦੇ ਰਹੇ, ਦਿਨ ਰਾਤ ਵਾਹਿਗੁਰੂ ਦਾ ਸਿਮਰਨ ਕੀਤਾ। ਇਸ ਢੰਗ ਦੇ ਨਾਲ ਭਰਮ ਦੀ ਕੰਧ ਢਾ ਕੇ, ਭਰਮ ਦੇ ਕਿਲੇ ਦੀ ਫਸੀਲ ਤੋੜ ਕੇ ਇਹਦੇ ਉੱਤੇ ਜਿੱਤ ਪ੍ਰਾਪਤ ਕੀਤੀ ਤੇ ਇਸ ਕਿਲੇ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਨਿਧ ਨਾਮ ਨਾਨਕ ਮੂਰਾ। ਹੁਣ ਜਿਹੜੀ ਨਾਮ ਦੀ ਨਿਧੀ ਸੀ ਉਹ ਮੈਨੂੰ ਹਾਸਲ ਹੋ ਗਈ ਹੈ। ਜਿਹੜਾ ਮਨੁੱਖ ਭਰਮ ਦੇ ਕਿਲੇ ਤੇ ਜਿੱਤ ਪ੍ਰਾਪਤ ਕਰ ਲਵੇ ਤੇ ਫਿਰ ਉਹਨੂੰ ਨਾਮ ਦਾ ਖਜ਼ਾਨਾ ਮਿਲਦਾ ਹੈ। ਜਿਵੇਂ ਦੁਸ਼ਮਣ ਪੁਰਾਣੇ ਸਮੇਂ ਦੇ ਵਿੱਚ ਰਾਜੇ ਲੋਕ ਕਿਲੇ ਬਣਾਉਂਦੇ ਸਨ, ਉਹਨਾਂ ਵਿੱਚ ਆਪਣੇ ਖਜ਼ਾਨੇ ਰੱਖਦੇ ਸਨ, ਤੇ ਜਦੋਂ ਉਸ ਕਿਲੇ ਤੇ ਜਿੱਤ ਪ੍ਰਾਪਤ ਹੁੰਦੀ ਤੇ ਫਿਰ ਉਹਦਾ ਖਜ਼ਾਨਾ ਵੀ ਹੱਥ ਲੱਗ ਜਾਂਦਾ ਸੀ। ਹਜ਼ੂਰ ਕਹਿੰਦੇ ਨੇ, ਉਹ ਭਰਮ ਦੇ ਕਿਲੇ ਦੀ ਕੰਧ ਢਾ ਕੇ ਤੇ ਅਸੀਂ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਨੂੰ ਵੀ ਪ੍ਰਾਪਤ ਕਰ ਲਿਆ ਹੈ। ਆਸਾ ਮਹੱਲਾ ਪੰਜਵਾਂ, ਕਾਮ ਕ੍ਰੋਧ ਲੋਭ ਤਿਆਗ, ਮਨ ਸਿਮਰ ਗੋਬਿੰਦ ਨਾਮ, ਹਰ ਭਜਨ ਸਫਲ ਕਾਮ ਰਹਾਉ। ਹੁਣ ਇਸ ਅਗਲੇ ਸ਼ਬਦ ਵਿੱਚ ਹਜ਼ੂਰ ਫਿਰ ਸਾਨੂੰ ਉਪਦੇਸ਼ ਦਿੰਦੇ ਹਨ, ਕਾਮ ਕ੍ਰੋਧ ਲੋਭ ਤਿਆਗ। ਹੇ ਭਾਈ, ਕਾਮ ਕ੍ਰੋਧ ਲੋਭ ਨੂੰ ਛੱਡੋ ਤੇ ਫਿਰ ਹੋਰ ਕੀ ਕਰੀਏ, ਮਨ ਸਿਮਰ ਗੋਬਿੰਦ ਨਾਮ, ਆਪਣੇ ਮਨ ਵਿੱਚ ਗੋਬਿੰਦ ਦਾ ਨਾਮ ਸਿਮਰੋ, ਹਰ ਭਜਨ ਸਫਲ ਕਾਮ, ਤੇ ਵਾਹਿਗੁਰੂ ਦਾ ਭਜਨ ਕਰੋ ਸਫਲ ਕਾਮ, ਬਈ ਇਹਦੇ ਨਾਲ ਤੁਹਾਡੇ ਸਾਰੇ ਕੰਮ ਸਫਲ ਹੋਣਗੇ। ਅਸੀਂ ਕੋਈ ਵੀ ਕਾਰਜ ਕਰਨਾ ਹੈ ਨਾ, ਤੇ ਤੁਸੀਂ ਅਰਦਾਸ ਕਰੋ, ਪਾਠ ਕਰੋ, ਸਿਮਰਨ ਕਰੋ, ਤੇ ਫਿਰ ਉਹ ਤੁਹਾਡਾ ਕੰਮ ਸਫਲ ਹੋ ਸਕਦਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਤਜ ਮਾਨ ਮੋਹ ਵਿਕਾਰ ਮਿਥਿਆ, ਜਪ ਰਾਮ ਰਾਮ ਰਾਮ, ਮਨ ਸੰਤਨਾ ਕੈ ਚਰਨ ਲਾਗ। ਲੋ ਹਜ਼ੂਰ ਕਹਿੰਦੇ ਨੇ ਕਿ ਐ ਮਨਾ ਤੂੰ ਸੰਤਾਂ ਦੇ ਚਰਨੀ ਲੱਗ। ਅਨਵੇਂ ਕਰਕੇ ਅਰਥ ਲੱਗ ਰਿਹਾ ਹੈ ਕਿ ਐ ਮਨਾ ਤੂੰ ਮਹਾਂਪੁਰਖਾਂ ਦੇ ਚਰਨੀ ਲੱਗ, ਤੇ ਨਾਲ ਹੀ ਤਜ ਮਾਨ ਮੋਹ ਵਿਕਾਰ ਮਿਥਿਆ, ਵੀ ਮਾਨ ਤੇ ਮੋਹ ਵੀ ਛੱਡ, ਵਿਕਾਰਾਂ ਨੂੰ ਵੀ ਛੱਡ, ਤੇ ਮਿਥਿਆ ਝੂਠ ਬੋਲਣਾ ਵੀ ਛੱਡ। ਤੇ ਫਿਰ ਕਰਨਾ ਕੀ ਹੈ, ਜਪ ਰਾਮ ਰਾਮ ਰਾਮ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਤਿੰਨੇ ਕਾਲਾਂ ਦੇ ਵਿੱਚ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਜਪ। ਪ੍ਰਭ ਗੋਪਾਲ ਦੀਨ ਦਿਆਲ, ਪਤਤ ਪਾਵਨ ਪਾਰ ਬ੍ਰਹਮ, ਹਰ ਚਰਨ ਸਿਮਰ ਜਾਗ, ਕਰ ਭਗਤ ਨਾਨਕ ਪੂਰਨ ਭਾਗ। ਹਜ਼ੂਰ ਕਹਿੰਦੇ ਨੇ, ਪ੍ਰਭ ਉਹ ਵਾਹਿਗੁਰੂ ਸਮਰੱਥ ਹੈ, ਗੋਪਾਲ ਪ੍ਰਿਥਵੀ ਦਾ ਪਾਲਕ ਹੈ, ਦੀਨ ਦਿਆਲ ਦੀਨਾਂ ਤੇ ਗਰੀਬਾਂ ਤੇ ਦਿਆਲਤਾ ਕਰਨ ਵਾਲਾ ਹੈ, ਪਤਿਤ ਪਾਵਨ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ, ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ। ਹਰ ਚਰਨ ਸਿਮਰ, ਵਾਹਿਗੁਰੂ ਦੇ ਚਰਨਾਂ ਨੂੰ ਸਿਮਰ ਕੇ ਭਾਵ ਨਾਮ ਨੂੰ ਸਿਮਰ ਕੇ ਜਾਗ ਤੇ ਕਰ ਭਗਤ ਨਾਨਕ ਪੂਰਨ ਭਾਗ ਤੇ ਨਾਲ ਵਾਹਿਗੁਰੂ ਦੀ ਭਗਤੀ ਵੀ ਕਰ ਤੇ ਫਿਰ ਕੀ ਹੋਵੇਗਾ, ਪੂਰਨ ਭਾਗ ਤੇਰੇ ਪੂਰਨ ਭਾਗ ਜਾਗ ਪੈਣਗੇ। ਜਦੋਂ ਕੋਈ ਵਾਹਿਗੁਰੂ ਦਾ ਸਿਮਰਨ ਕਰਦਾ ਤੇ ਵਾਹਿਗੁਰੂ ਦੀ ਭਗਤੀ ਕਰਦਾ ਹੈ ਵੀ ਉਹਦਾ ਭਾਗ ਪੂਰਨ ਭਾਗ ਖੁੱਲ ਜਾਂਦਾ ਹੈ। ਆਸਾ ਮਹੱਲਾ ਪੰਜਵਾਂ, ਹਰ ਸੋਗ ਬੈਰਾਗ ਆਨੰਦੀ ਖੇਲ ਰੀ ਦਿਖਾਇਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਇਹ ਪੜਤਾਲ ਦਾ ਅਖੀਰਲਾ ਸ਼ਬਦ ਹੈ। ਉਸ ਵਾਹਿਗੁਰੂ ਪਰਮੇਸ਼ਰ ਦੀ ਅਸਚਰਜ ਖੇਡ ਦਾ ਵਰਣਨ ਕਰਦੇ ਹਨ ਵੀ ਵੇਖ ਲਓ ਆਨੰਦੀ ਦਾ ਅਰਥ ਵੀ ਉਸ ਚੋਜੀ ਪ੍ਰੀਤਮ ਨੇ ਵੀ ਇਹ ਸੰਸਾਰ ਦਾ ਖੇਲ ਇੱਕ ਬੜਾ ਅਸਚਰਜ ਹੀ ਦਿਖਾਇਆ ਹੈ। ਖੇਲ ਰੀ ਦਿਖਾਇਓ ਹੇ ਸਖੀ, ਉਸ ਆਨੰਦੀ ਚੋਜੀ ਪ੍ਰੀਤਮ ਜੀ ਨੇ ਬੜਾ ਅਸਚਰਜ ਖੇਡ ਦਿਖਾਇਆ ਹੈ। ਉਹ ਕਿਹੜਾ ਖੇਡ ਹੈ? ਹਰ ਸੋਗ ਬੈਰਾਗ ਆਨੰਦੀ। ਕਦੇ ਮਨੁੱਖ ਨੂੰ ਖੁਸ਼ੀ ਮਿਲ ਜਾਂਦੀ ਹੈ ਤੇ ਕਦੇ ਸੋਗ ਪੈ ਜਾਂਦਾ, ਕਦੇ ਵੈਰਾਗ ਦੇ ਵਿੱਚ ਉਪਰਾਮ ਹੋ ਜਾਂਦਾ ਤੇ ਕਦੇ ਆਨੰਦ ਵਿੱਚ ਖੇਲਣ ਲੱਗ ਜਾਂਦਾ। ਇਹ ਐਸਾ ਅਸਚਰਜ ਤਮਾਸ਼ਾ ਵਾਹਿਗੁਰੂ ਪਰਮੇਸ਼ਰ ਨੇ ਦਿਖਾਇਆ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਖਿਨਹੂ ਪੈ ਨਿਰਪੈ ਖਿਨਹੂ ਖਿਨਹੂ ਉਠਤਾਇਓ। ਇੱਕ ਐਸਾ ਤਮਾਸ਼ਾ ਵਾਹਿਗੁਰੂ ਨੇ ਬਣਾਇਆ ਹੈ, ਖਿਨਹੂ ਪੈ, ਇਹ ਖਿਨ ਦੇ ਵਿੱਚ ਹੀ ਮਨੁੱਖ ਡਰ ਦੇ ਵਿੱਚ ਪੈ ਪੀਤ ਹੁੰਦਾ ਹੈ ਤੇ ਫਿਰ ਜਦੋਂ ਇਹਨੂੰ ਕੋਈ ਦਲੇਰੀ ਦੇ ਦਿੰਦਾ ਹੈ, ਹੱਲਾਸ਼ੇਰੀ ਦੇ ਦਿੰਦਾ ਹੈ, ਨਿਰਪੈ ਖਿਨਹੂ, ਤੇ ਕਦੇ ਇੱਕ ਖਿਨ ਦੇ ਵਿੱਚ ਹੀ ਨਿਰਪੈ ਨਡਰ ਹੋ ਜਾਂਦਾ ਤੇ ਖਿਨਹੂ ਉੱਠਤਾਇਓ, ਤੇ ਤੀਸਰੇ ਖਿਨ ਦੇ ਵਿੱਚ ਤੇ ਉੱਠ ਕੇ ਦੌੜ ਪੈਂਦਾ, ਦੁਸ਼ਮਣ ਦੇ ਨਾਲ ਲੜਨ ਲਈ ਤਿਆਰ ਹੁੰਦਾ। ਪਹਿਲਾਂ ਤੇ ਕਹਿੰਦਾ ਮੈਂ ਡਰਦਾ ਹਾਂ ਤੇ ਫਿਰ ਜਦੋਂ ਕੋਈ ਇਹਨੂੰ ਹੌਂਸਲਾ ਮਿਲਦਾ, ਕੋਈ ਸਹਾਇਤਾ ਮਿਲਦੀ ਹੈ, ਫਿਰ ਨਡਰ ਹੋ ਜਾਂਦਾ ਤੇ ਫਿਰ ਖਿਨ ਦੇ ਵਿੱਚ ਹੀ ਉੱਠ ਕੇ ਦੌੜ ਪੈਂਦਾ ਹੈ। ਖਿਨਹੂ ਰਸ ਭੋਗਣ ਖਿਨਹੂ ਖਿਨਹੂ ਤਜ ਜਾਇਓ। ਇਹ ਸਾਰੇ ਦੁਨੀਆ ਦੇ ਖੇਡ ਨੇ, ਦੁਨੀਆ ਦਾ ਅਸਚਰਜ ਤਮਾਸ਼ਾ ਹੈ ਖਿਨਹੂ ਰਸ। ਇਹ ਮਨੁੱਖ ਖਿਨ ਦੇ ਵਿੱਚ ਹੀ ਬੜੇ ਪਦਾਰਥਾਂ ਦੇ, ਦੁਨੀਆ ਦੇ ਰਸ ਇਕੱਤਰ ਕਰਦਾ ਹੈ ਤੇ ਭੋਗਣ ਖਿਨਹੂ, ਤੇ ਫਿਰ ਇਹ ਖਿਨ ਦੇ ਵਿੱਚ ਹੀ ਉਹਨੂੰ ਭੋਗਣਾ ਸ਼ੁਰੂ ਕਰ ਦਿੰਦਾ। ਕਿਉਂਕਿ ਹਰ ਮਨੁੱਖ ਦੀ ਪਹਿਲਾਂ ਇਹ ਸੋਚ ਹੁੰਦੀ ਹੈ ਤੇ ਪਹਿਲਾਂ ਤੇ ਉਹ ਪਦਾਰਥ ਸਾਰੇ ਰਸ ਇਕੱਠੇ ਕਰਦਾ ਤੇ ਫਿਰ ਉਹਨਾਂ ਨੂੰ ਹੌਲੀ ਹੌਲੀ ਭੋਗਣਾ ਸ਼ੁਰੂ ਕਰਦਾ। ਖਿਨਹੂ ਤਜ ਜਾਇਓ, ਤੇ ਕਿਧਰੇ ਵਾਹਿਗੁਰੂ ਦੀ ਕਿਰਪਾ ਹੁੰਦੀ, ਖਿਨ ਦੇ ਵਿੱਚ ਹੀ ਸਭ ਕੁਛ ਛੱਡ ਕੇ ਚਲਿਆ ਵੀ ਜਾਂਦਾ। ਕਈ ਇਹੋ ਜਿਹੇ ਵੀ ਸਾਧੂ ਮਹਾਤਮਾ ਹੋਏ ਨੇ ਬਈ ਜਿਨ੍ਹਾਂ ਨੇ ਰਾਜ ਭਾਗ ਵੀ ਠੁਕਰਾ ਦਿੱਤੇ, ਕਾਰੋਬਾਰ ਵੀ ਛੱਡ ਦਿੱਤੇ, ਛੋੜ ਬੁਲਾਏ ਦੇਸ਼ ਗਏ ਤੇ ਸਭ ਆਪਣੇ ਕਾਰੋਬਾਰ ਵਤਨ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਚਲੇ ਗਏ। ਇਹ ਵਾਹਿਗੁਰੂ ਦੀ ਐਸੀ ਖੇਡ ਹੈ। ਖਿਨਹੂ ਜੋਗ ਤਾ ਬਹੁ ਪੂਜਾ ਖਿਨਹੂ ਪਰਮਾਇਓ। ਲਓ ਜਦੋਂ ਦੁਨੀਆਂ ਦੇ ਰਸਾਂ ਕਸਾਂ ਨੂੰ ਛੱਡ ਕੇ ਮਨੁੱਖ ਜੰਗਲਾਂ ਨੂੰ ਦੌੜ ਜਾਂਦਾ ਹੈ, ਫਿਰ ਉੱਥੇ ਜਾ ਕੇ ਕੀ ਕਰਦਾ? ਖਿਨਹੂ ਜੋਗ, ਖਿਨ ਦੇ ਵਿੱਚ ਹੀ ਕੋਈ ਯੋਗ ਕਰਨ ਲੱਗ ਜਾਂਦਾ, ਕਿਧਰੇ ਤਪ ਕਰਨ ਲੱਗ ਜਾਂਦਾ, ਕਿਧਰੇ ਬਹੁ ਪੂਜਾ, ਬਹੁਤ ਤਰ੍ਹਾਂ ਦੀ ਪੂਜਾ ਸ਼ੁਰੂ ਕਰ ਦਿੰਦਾ। ਪੂਜਾ ਖੋੜਸ ਪ੍ਰਕਾਰ ਦੀ, 16 ਪ੍ਰਕਾਰ ਦੀ ਮੰਨੀ ਹੈ। ਖਿਨਹੂ ਪਰਮਾਇਓ, ਤੇ ਫਿਰ ਮਨ ਭਟਕਦਾ ਖਿਨ ਦੇ ਵਿੱਚ ਹੀ, ਪਰਮਾਇਓ ਮਾਇਆ ਦੇ ਪਿੱਛੇ ਫਿਰ ਭਟਕਣ ਲੱਗ ਜਾਂਦਾ ਹੈ। ਭਾਵ ਕਿਧਰੇ ਤਾਂ ਪਦਾਰਥਾਂ ਨੂੰ ਛੱਡ ਕੇ ਜੰਗਲਾਂ ਵਿੱਚ ਜਾ ਕੇ ਵੀ ਜਗ ਜੋਗ ਜਾਪ ਤਪ ਪੂਜਾ ਕਰਨੀ ਸ਼ੁਰੂ ਕਰ ਦਿੰਦਾ ਹੈ, ਤੇ ਫਿਰ ਮਾਇਆ ਦਾ ਪ੍ਰਭਾਵ ਪੈਂਦਾ ਖਿਨਹੂ ਪਰਮਾਇਓ, ਤੇ ਫਿਰ ਮਾਇਆ ਵਾਲੇ ਪਾਸੇ ਨੂੰ ਭਟਕਣਾ ਸ਼ੁਰੂ ਕਰ ਦਿੰਦਾ ਹੈ। ਖਿਨਹੂ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਖਿਨਹੂ ਕਿਰਪਾ, ਫਿਰ ਉਹ ਕਸ਼ਨ ਵੀ ਆ ਜਾਂਦਾ ਹੈ, ਉਹ ਸਮਾਂ ਵੀ ਆ ਜਾਂਦਾ ਹੈ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਤੇ ਫਿਰ ਇਹ ਮਨੁੱਖ ਕੀ ਕਰਦਾ ਹੈ? ਸਾਧੂ ਸੰਗ, ਵੀ ਗੁਰੂ ਦੀ ਸੰਗਤ ਵਿੱਚ ਆ ਜਾਂਦਾ, ਤੇ ਜਦੋਂ ਗੁਰੂ ਦੀ ਸੰਗਤ ਵਿੱਚ ਆ ਜਾਵੇ ਨਾਨਕ ਹਰ ਰੰਗ ਲਾਇਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਨੇ ਵਾਹਿਗੁਰੂ ਦੇ ਨਾਮ ਦਾ ਭਗਤੀ ਦਾ ਰੰਗ ਲਾ ਦਿੱਤਾ। ਜਦੋਂ ਵਾਹਿਗੁਰੂ ਦੇ ਨਾਮ ਦਾ ਭਗਤੀ ਦਾ ਰੰਗ ਲੱਗ ਜਾਂਦਾ ਹੈ, ਰੰਗ ਲਾਗਤ 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 ਹੈ, ਪਰਮ ਭਾਜਤ 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 ਹੈ, ਤੇ ਫਿਰ ਮਨੁੱਖ ਦਾ ਮਨ ਹੋਰ ਕਿਧਰੇ ਨਹੀਂ ਭਟਕਦਾ, ਪਹਿਲਾਂ ਤੇ ਭਟਕਦਾ ਰਹਿੰਦਾ ਜਿਵੇਂ ਪਿੱਛੇ ਸਤਿਗੁਰੂ ਮਹਾਰਾਜ ਨੇ ਦੱਸਿਆ ਸੀ। ਪਰ ਜਦੋਂ ਸਾਧ ਸੰਗਤ ਵਿੱਚ ਆ ਕੇ ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੇ ਨਾਮ ਦਾ ਰੰਗ ਲੱਗ ਜਾਂਦਾ ਹੈ, ਫਿਰ ਨਹੀਂ ਮਨ ਦੌੜਦਾ, ਫਿਰ ਹਮੇਸ਼ਾ ਲਈ ਮਨ ਸਥਿਰ ਹੋ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਖਿਨਹੁ ਜੋਗ ਤਾਪ ਬਹੁ ਪੂਜਾ, ਖਿਨਹੁ ਪਰਮਾਇਓ, ਖਿਨਹੁ ਕਿਰਪਾ ਸਾਧੂ ਸੰਗ, ਨਾਨਕ ਹਰ ਰੰਗ ਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।